नमस्कार, ए आकाशवाणी है। इस बुलेटिन नाल मैं अमन देव। पहला चोणवीं खबरां। देश अज संविधान दिवस मना रहा है। राष्ट्रपति, उपराष्ट्रपति, प्रधानमंत्री ते लोकसभा दे स्पीकर समेत होर पतवंते नवी दिल्ली विच होण वाले मुख समागम विच शामिल होणगे। प्रधानमंत्री नरेंद्र मोदी अज वीडियो कॉन्फ्रेंसिंग राही हैदराबाद च सफरान एयरक्राफ्ट इंजन सर्विसिज इंडिया सहूलत का उद्घाटन करनगे। रक्षा मंत्री राजनाथ सिंह ने कहा कि भारत जहाज निर्माण ते समुद्री नवीनता लई एक प्रमुख विश्व केंद्र वजों उभर रहा है। भारत अज रूस की अगुवाई वाली यूरेशियन आर्थिक यूनियन नाल एक मुक्त व्यापार समझौते लिए बकायदा गलबात शुरू करेगा ते 2030 दी राष्ट्रमंडल खेडां दी मेजबानी लिए भारत की दावेदारी नूं अज ग्लासगो विच रस्मी तौर ते मंजूरी दित्ती जाएगी। हुण खबरां विस्थार नाल। देश अज संविधान दिवस मना रहा है। इस साल के समारोह का विषय है साडा संविधान साडा स्वामान। मुख समागम नवी दिल्ली के संविधान सदन के केंद्रीय हाल में होगा। राष्ट्रपति द्रौपदी मुर्मू, उपराष्ट्रपति सीपी राधा कृष्णन, प्रधानमंत्री नरेंद्र मोदी, लोकसभा के स्पीकर ओम बिरला, केंद्रीय मंत्री और संसद मैंबर, राष्ट्र संविधान कदर कीमत प्रति राष्ट्रीय वचनबद्धता की पुष्टि करने इस समागम में शामिल होंगे। राष्ट्रपति द्रौपदी मुर्मू की अगुवाई में होने वाले प्रोग्राम दौरान संविधान की प्रस्तावना पढ़ी जाएगी। इस तो अलावा संविधान के अनुवाद एडिशन 9 भाषावां जारी किए जाएंगे, जिन्हां विच पंजाबी, मलयालम, मराठी, नेपाली, बोडो, कश्मीरी, तेलगू, उड़िया ते असमी शामिल ने। इस मौके एक यादगारी किताबचा भी जारी किया जाएगा। प्रधानमंत्री नरेंद्र मोदी ने हिंद की चादर गुरु तेग बहादुर जी के 305वें शहीदी पुरब मौके हरियाणा के कुरुक्षेत्र में एक राज पद्धरी समागम में हिस्सा लिया। इस मौके एक इकट्ठ नूं संबोधन करदे प्रधानमंत्री ने कहा कि गुरु तेग बहादुर जी वर्गियां शख्सियतां इतिहास में बहुत घट मिलदियां ने अते उनका जीवन, कुरबानी और त्याग साढ़े सारे लिए महान प्रेरणा स्रोत ने। उन्होंने कहा कि गुरु तेग बहादुर जी ने कदे भी अपने धर्म के सिद्धांतों नाल समझौता नहीं किया अते जुल्म अगे नहीं झुके। श्री मोदी ने कहा कि अज दा भारत गुरु तेग बहादुर दर्जी वर्गे महापुरुषां ते बलिदान ते समर्पण दा प्रतिबिंब है अते साडे गुरुआं दीआं परंपरावां देश दे चरित्र, सभ्याचार अते कदरां कीमतां दी नींह ने। प्रधानमंत्री मोदी ने इस मौके एक विशेष सिक्का ते यादगारी डाक टिकट भी जारी कीता। इस तों पहलां प्रधानमंत्री ने ज्योतिसर विच भगवान कृष्ण दे ब्रह्म शंख दी याद विच बने पंचजन्य स्मारक दा उद्घाटन कीता। उन्होंने ज्योतिसर विच अनुभव केंद्र दा भी दौरा कीता जिथे गीता दा ज्ञान दुनिया नूं दित्ता गया सी। प्रधानमंत्री ने कहा कि गीता विच मौजूद ज्ञान विच हर मनुखी समस्या दा हल है। प्रधानमंत्री नरेंद्र मोदी अज वीडियो कॉन्फ्रेंसिंग राही हैदराबाद के GMR एरोस्पेस एंड इंडस्ट्रियल पार्क विखे सफरान एयरक्राफ्ट इंजन सर्विसिज इंडिया सहूलत का उद्घाटन करनगे। प्रधानमंत्री दफ्तर ने एक बयान विच कहा है कि SAESI सफरान की अत्याधुनिक हवाबाजी प्रोपल्शन इंजणा की समर्पित रख रखा, मुरम्मत ते ओवरहाल सहूलत है। इस सहूलत नाल पहली बार किसी आलमी इंजन उपकरण निर्मातावां ने भारत विच MRO संचालन स्थापित किया है। यह MRO सहूलत हवाबाजी खेत्र विच आत्मनिर्भरता के टीचे वाल एक वड्डा कदम होगी। MRO विच स्वदेशी समर्थावां विकसित करन नाल विदेशी मुद्रा के बाहर जाण नूं घटाया जा सकेगा। यह खबरां तुसीं आकाशवाणी तों सुण रहे हो। साडा एक्स हैंडल है @AIR RNU जलंधर। साडा फेसबुक पेज है RNU-AIR जलंधर ते यूट्यूब ते साडा चैनल है @AIR जलंधर। रक्षा मंत्री राजनाथ सिंह ने कहा कि भारत जहाज निर्माण अते समुद्री नवीनता कार्य लिए एक प्रमुख विश्व केंद्र वजों उभर रहा है। उन्होंने विश्व पाइप वालों को अपील की कि वह भारत दीआं वधदीआं जहाज निर्माण समर्थावां की वरतों करन अते अगली पीढ़ी दीआं समुद्री समर्थावां नूं विकसित करन विच सहयोग करन। रक्षा उत्पादन विभाग वालों आयोजित समुद्र उत्कर्ष नामक एक सैमीनार नूं संबोधन करदिआं रक्षा मंत्री ने कहा कि भारत का जहाज निर्माण खेत्र जो कि निजी कंपनियां अते हजारां सूखम, छोटे अते दरमियाने उद्यमां राहीं चलाया जांदा है लगातार वध रहा है। श्री सिंह ने कहा कि यह खेत्र ना सिर्फ भारत के खेतरी अते अंतरराष्ट्रीय सुरक्षा हितां दी रक्षा कर रहा है सगों वातावरण अनुकूल समुद्री तकनोलॉजियां नूं भी अपना रहा है। स्वदेशी जहाजवाहक INS विक्रांत, कलवरी श्रेणी दीआं पनडुब्बियां अते स्टैल्थ फ्रिगेट का हवाला दिंदिआं रक्षा मंत्री ने कहा कि यह भारतीय जहाजों की तकनीकी परिपक्वता अते उद्योगक विकास नूं दर्शाउंदे ने। ਭਾਰਤ ਅੱਜ ਰੂਸ ਦੀ ਅਗਵਾਈ ਵਾਲੀ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਇੱਕ ਮੁਕਤ ਵਪਾਰ ਸਮਝੌਤੇ ਲਈ ਬਕਾਇਦਾ ਗੱਲਬਾਤ ਸ਼ੁਰੂ ਕਰੇਗਾ। ਇਹ ਐਲਾਨ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੀਤਾ ਹੈ। ਪੰਜ ਮੈਂਬਰੀ ਯੂਰੇਸ਼ੀਅਨ ਆਰਥਿਕ ਯੂਨੀਅਨ ਸਮੂਹ ਵਿਚ ਰੂਸ, ਅਰਮੇਨੀਆ, ਬੈਲਾਰੂਸ, ਕਜ਼ਾਕਿਸਤਾਨ ਅਤੇ ਕਿਰਗਿਸਤਾਨ ਸ਼ਾਮਲ ਨੇ। ਇਹ ਪਹਿਲ ਮਹੱਤਵਪੂਰਨ ਹੈ ਕਿਉਂਕਿ ਭਾਰਤ ਅਮਰੀਕਾ ਵੱਲੋਂ ਲਾਏ ਗਏ ਉੱਚ ਮਹਿਸੂਲਾਂ ਦਰਮਿਆਨ ਆਪਣੀ ਬਰਾਮਦ ਲਈ ਵਧੇਰੇ ਸਥਾਨ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਰੇਸ਼ੀਅਨ ਆਰਥਿਕ ਯੂਨੀਅਨ ਗੱਲਬਾਤ ਤੋਂ ਇਲਾਵਾ ਸ੍ਰੀ ਗੋਇਲ ਨੇ ਦੱਸਿਆ ਕਿ ਭਾਰਤ ਕਈ ਹੋਰ ਵਪਾਰਕ ਭਾਈਵਾਲੀਆਂ ਬਾਰੇ ਵੀ ਕੰਮ ਕਰ ਰਿਹਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੇ ਇਕ ਪੱਤਰ ਦਾ ਖੰਡਨ ਕੀਤਾ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਹਵਾਈ ਫੌਜ ਦੇ ਇਕ ਸੰਵੇਦਨਸ਼ੀਲ ਮੁਲਾਂਕਣ ਦੇ ਖੁਲਾਸੇ ਤੇ ਚਿੰਤਾ ਪ੍ਰਗਟ ਕਰਦਿਆਂ ਇਕ ਪੱਤਰ ਜਾਰੀ ਕੀਤਾ ਹੈ। ਪ੍ਰੈਸ ਇਨਫਰਮੇਸ਼ਨ ਬਿਊਰੋ PIB ਦੀ ਤੱਥ ਜਾਂਚ ਇਕਾਈ ਨੇ ਕਿਹਾ ਕਿ ਏਅਰ ਚੀਫ਼ ਮਾਰਸ਼ਲ AP ਸਿੰਘ ਨੂੰ ਕਥਿਤ ਤੌਰ ਤੇ ਜਾਰੀ ਕੀਤਾ ਗਿਆ ਪੱਤਰ ਫਰਜ਼ੀ ਹੈ। ਵਿਭਾਗ ਨੇ ਨਾਗਰਿਕਾਂ ਨੂੰ ਫਰਜ਼ੀ ਜਾਣਕਾਰੀ ਸਾਂਝੀ ਕਰਨ ਤੋਂ ਬਚਣ ਅਤੇ ਸਹੀ ਜਾਣਕਾਰੀ ਲਈ ਸਿਰਫ਼ ਅਧਿਕਾਰਤ ਸਰੋਤਾਂ ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ। PIB ਨੇ ਨਾਗਰਿਕਾਂ ਨੂੰ 879-971-1259 ਤੇ ਕਾਲ ਕਰਕੇ ਜਾਂ factcheck@PIB.gov.in ਤੇ ਈਮੇਲ ਭੇਜ ਕੇ ਅਜਿਹੀਆਂ ਸ਼ੱਕੀ ਪੋਸਟਾਂ ਦੀ ਰਿਪੋਰਟ ਕਰਨ ਲਈ ਕਿਹਾ ਹੈ। ਭਾਰਤ ਨੇ ਅੱਜ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਅਤੇ ਚੀਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਨਕਾਰ ਇਸ ਹਕੀਕਤ ਨੂੰ ਨਹੀਂ ਬਦਲ ਸਕਦਾ। ਚੀਨੀ ਵਿਦੇਸ਼ ਮੰਤਰਾਲੇ ਦੇ ਬਿਆਨਾਂ ਸਬੰਧੀ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਇਕ ਭਾਰਤੀ ਨਾਗਰਿਕ ਨੂੰ ਹਿਰਾਸਤ ਵਿਚ ਲੈਣ ਦਾ ਮੁੱਦਾ ਚੀਨੀ ਧਿਰ ਕੋਲ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਭਾਰਤੀ ਨਾਗਰਿਕ ਕੋਲ ਇਕ ਲੀਗਲ ਪਾਸਪੋਰਟ ਸੀ ਅਤੇ ਉਹ ਜਾਪਾਨ ਦੇ ਆਪਣੇ ਅਗਲੇ ਸਫ਼ਰ ਤੇ ਸ਼ੰਘਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਘ ਰਹੀ ਸੀ। ਸ੍ਰੀ ਜੈਸਵਾਲ ਨੇ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਅਜੇ ਤੱਕ ਇਸ ਲਈ ਕੋਈ ਸਪਸ਼ਟੀਕਰਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਚੀਨੀ ਅਧਿਕਾਰੀਆਂ ਦੀ ਇਹ ਕਾਰਵਾਈ ਉਨ੍ਹਾਂ ਦੇ ਆਪਣੇ ਨਿਯਮਾਂ ਦੀ ਵੀ ਉਲੰਘਣਾ ਕਰਦੀ ਹੈ ਜੋ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ 24 ਘੰਟਿਆਂ ਤੱਕ ਵੀਜ਼ਾ ਮੁਕਤ ਆਵਾਜਾਈ ਦੀ ਆਗਿਆ ਦਿੰਦੇ ਨੇ। 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਨੂੰ ਅੱਜ ਗਲਾਸਗੋ ਵਿਚ ਰਾਸ਼ਟਰਮੰਡਲ ਖੇਡਾਂ ਦੀ ਜਨਰਲ ਅਸੈਂਬਲੀ ਵਿਚ ਰਸਮੀ ਤੌਰ ਤੇ ਮਨਜ਼ੂਰੀ ਦਿੱਤੀ ਜਾਏਗੀ। ਇਹ ਖੇਡਾਂ ਭਾਰਤ ਨੂੰ ਇਕ ਵਿਸ਼ਵ ਖੇਡ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਮਹੱਤਵਪੂਰਨ ਹੋਣਗੀਆਂ। ਭਾਰਤ ਨੇ ਆਖਰੀ ਵਾਰ 2010 ਵਿਚ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਵਾਰ ਰਾਸ਼ਟਰਮੰਡਲ ਖੇਡਾਂ ਅਹਿਮਦਾਬਾਦ ਵਿਚ ਹੋਣਗੀਆਂ। ਭਾਰਤ ਨੇ ਟੋਕੀਓ ਵਿਚ ਡੈਫ ਓਲੰਪਿਕ ਵਿਚ ਆਪਣੀ ਨਿਸ਼ਾਨੇਬਾਜ਼ੀ ਮੁਹਿੰਮ ਦਾ ਅੰਤ ਕੁੱਲ 16 ਤਮਗਿਆਂ ਨਾਲ ਕੀਤਾ ਜਿਸ ਵਿਚ 7 ਸੋਨੇ ਦੇ 6 ਚਾਂਦੀ ਦੇ ਅਤੇ 3 ਕਾਂਸੀ ਦੇ ਤਮਗੇ ਸ਼ਾਮਲ ਨੇ। ਭਾਰਤੀ ਨਿਸ਼ਾਨੇਬਾਜ਼ਾਂ ਨੇ 10 ਦਿਨਾਂ ਦੇ ਮੁਕਾਬਲੇ ਵਿਚ 39 ਤਮਗਿਆਂ ਵਿਚੋਂ 16 ਤਮਗੇ ਜਿੱਤੇ। ਭਾਰਤ ਵੱਲੋਂ ਸਭ ਤੋਂ ਸਫਲ ਨਿਸ਼ਾਨੇਬਾਜ਼ ਮਹਿਤ ਸੰਧੂ ਸੀ ਜਿਸ ਨੇ 2 ਸੋਨੇ ਦੇ ਅਤੇ 2 ਚਾਂਦੀ ਸਮੇਤ 4 ਤਮਗੇ ਜਿੱਤੇ। ਰਾਜਸਥਾਨ ਵਿਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਤੀਜੇ ਦਿਨ ਕੁੱਲ 12 ਤਮਗੇ ਮੁਕਾਬਲੇ ਹੋਣਗੇ। ਤੈਰਾਕੀ ਵਿਚ ਸਭ ਤੋਂ ਵੱਧ 7 ਤਮਗੇ ਦਾਅਤੇ ਨੇ। ਕਰਨਾਟਕਾ ਦੀ ਜੈਨ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਨਾਲ ਯੂਨੀਵਰਸਿਟੀ 8 ਸੋਨੇ ਦੇ ਅਤੇ 2 ਚਾਂਦੀ ਸਮੇਤ 14 ਤਮਗੇ ਨਾਲ ਤਮਗਾ ਸੂਚੀ ਵਿਚ ਸਭ ਤੋਂ ਉੱਪਰ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੋਨੇ ਦੇ 4 ਤਮਗਿਆਂ ਸਮੇਤ 9 ਤਮਗਿਆਂ ਨਾਲ ਦੂਜੇ ਸਥਾਨ ਤੇ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸੋਨੇ ਦੇ 3 ਤਮਗਿਆਂ ਸਮੇਤ 6 ਤਮਗਿਆਂ ਨਾਲ ਤੀਜੇ ਸਥਾਨ ਤੇ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ICC ਨੇ 2026 ਦੇ ਪੁਰਸ਼ 2020 ਵਿਸ਼ਵ ਕੱਪ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ 7 ਫਰਵਰੀ ਨੂੰ ਸ਼ੁਰੂ ਹੋਏਗਾ ਅਤੇ ਇਸ ਦੀ ਮੇਜ਼ਬਾਨੀ ਭਾਰਤ ਅਤੇ ਸ੍ਰੀਲੰਕਾ ਕਰਨਗੇ। ਭਾਰਤ ਤੇ ਪਾਕਿਸਤਾਨ ਦਾ ਮੈਚ 15 ਫਰਵਰੀ ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਜਾਏਗਾ। ਰੋਹਿਤ ਸ਼ਰਮਾ ਨੂੰ 2026-2020 ਵਿਸ਼ਵ ਕੱਪ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ। 2026 ਦੇ ਵਿਸ਼ਵ ਕੱਪ ਵਿਚ 20 ਟੀਮਾਂ ਹਿੱਸਾ ਲੈਣਗੀਆਂ। ਭਾਰਤ ਨੂੰ ਪਾਕਿਸਤਾਨ, ਨੀਦਰਲੈਂਡ, ਨਾਮੀਬੀਆ ਅਤੇ ਅਮਰੀਕਾ ਨਾਲ ਗਰੁੱਪ ਏ ਵਿਚ ਰੱਖਿਆ ਗਿਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਦੇਸ਼ ਅੱਜ ਸੰਵਿਧਾਨ ਦਿਵਸ ਮਨਾ ਰਿਹਾ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਲੋਕ ਸਭਾ ਦੇ ਸਪੀਕਰ ਸਮੇਤ ਹੋਰ ਪਤਵੰਤੇ ਨਵੀਂ ਦਿੱਲੀ ਵਿਚ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੈਦਰਾਬਾਦ ਵਿਚ ਸਫਰਾਨ ਏਅਰਕ੍ਰਾਫਟ ਇੰਜਨ ਸਰਵਿਸਿਜ਼ ਇੰਡੀਆ ਸਹੂਲਤ ਦਾ ਉਦਘਾਟਨ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਅਤੇ ਸਮੁੰਦਰੀ ਨਵੀਨਤਾ ਲਈ ਇਕ ਪ੍ਰਮੁੱਖ ਵਿਸ਼ਵ ਕੇਂਦਰ ਵਜੋਂ ਉਭਰ ਰਿਹਾ ਹੈ। ਭਾਰਤ ਅੱਜ ਰੂਸ ਦੀ ਅਗਵਾਈ ਵਾਲੀ ਯੂਰੇਸ਼ੀਅਨ ਆਰਥਿਕ ਯੂਨੀਅਨ ਨਾਲ ਇਕ ਮੁਕਤ ਵਪਾਰ ਸਮਝੌਤੇ ਲਈ ਬਕਾਇਦਾ ਗੱਲਬਾਤ ਸ਼ੁਰੂ ਕਰੇਗਾ ਅਤੇ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਦੀ ਦਾਅਵੇਦਾਰੀ ਨੂੰ ਅੱਜ ਗਲਾਸਗੋ ਵਿਚ ਰਸਮੀ ਤੌਰ ਤੇ ਮਨਜ਼ੂਰੀ ਦਿੱਤੀ ਜਾਏਗੀ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ 1:10 ਤੇ ਹੋਏਗਾ। ਨਮਸਕਾਰ।